ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸਪਦੀਆ ਆਖ ਆਖ ਮਨ ਵਾਵਣਾ
ਸਾਧ ਸਿੰਘ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਵਕਤ ਸੁਮੇਰ ਪਰਬਤ ਨੂੰ ਤਿਆਰਾ ਕੀਤਾ ਜਾਣ ਦਾ ਭਾਈ ਮਰਦਾਨੇ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੱਕਾ ਸੁਣੀਦਾ ਹੈ ਅਤੇ ਮਦੀਨਾ ਸੁਣੀਦਾ ਮਹਾਰਾਜ ਮੈਂ ਕਦੇ ਵੇਖਿਆ ਨਹੀਂ, ਕਿਰਪਾ ਕਰਕੇ ਮੇਰੀ ਇੱਛਾ ਪੂਰੀ ਕਰੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਕਿਹਾ ਮਰਦਾਨਿਆਂ ਉਸ ਮੱਕੇ ਜਾਣ ਦਾ ਬੜਾ ਪ੍ਰਤਿਬੰਧਕ ਹੈ, ਜਿਹੜਾ ਕੋਈ ਕਲਮਾ ਪੜ੍ਹੇ ਉਸ ਨੂੰ ਜਾਣ ਦਿੰਦੇ ਹੈ, ਦੂਸਰੇ ਨੂੰ ਜਾਣ ਨਹੀਂ ਦਿੰਦੇ ਹਨ ਮੱਕੇ ਵਿੱਚ। ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਪ੍ਰਲੋਕੀ ਕਿਹਾ ਜਾਂ ਕਿਹੜਾ ਹੈ ਜਿਹੜਾ ਆਪ ਨੂੰ ਰੋਕ ਸਕੇ, ਆਪ ਜ਼ਰੂਰ ਕਿਰਪਾ ਕਰਕੇ ਮੱਕਾ ਵਿਖਾਓ। ਸਤਿਗੁਰੂ ਸਾਹਿਬ ਜੀ
ਬ੍ਰਹਮਾ ਦੇ ਇਲਾਕੇ 'ਚ ਵਿਚਰਦੇ ਵਿਚਰਦੇ ਪੱਥਰ ਸੱਖਰ ਰੋੜੀ 'ਤੇ ਆ ਗਏ, ਉੱਥੋਂ ਹੈ ਵੀ ਇਕੱਲੇ ਸਮਝਾਏ ਕੇ ਕਰਕੇ ਉਹਨਾਂ ਨੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਿੰਨ੍ਹ ਨਾਲੇ ਤਾਂ ਮੁਸਲਮਾਨਾਂ ਦੇ ਪਹਿਰੇ ਹੋਏ ਸੀ, ਨੀਲੇ ਬਸਤਰ ਨਾਲੇ ਹਿੰਦੂ ਵਾਲਾ ਤਿਲਕ ਲਾਇਆ ਹੋਇਆ ਸੀ, ਨਾਲੇ ਗੁਰੂ ਪਾਇਆ ਹੋਇਆ ਸੀ, ਇੱਕ ਪੈਰ ਖੜਾਉਣ ਸੀ ਇੱਕ ਪੈਰ ਜੋੜਾ ਸੀ। ਇਸ ਪ੍ਰਕਾਰ ਦੇ ਆਕਾਰ ਵਿੱਚ ਮਹਾਰਾਜ ਸਾਹਿਬ, ਜੇ ਹਿੰਦੂ ਆ ਜਾਂਦਾ ਪਰਸਨ ਵਾਲਾ ਤਾਂ ਹਿੰਦੂ ਨੂੰ ਉਤਰਦੇ ਰਹਿੰਦੇ, ਜੇ ਮੁਸਲਮਾਨ ਆ ਜਾਂਦਾ ਮੁਸਲਮਾਨ ਨੂੰ ਉਤਰਦੇ ਰਹਿੰਦੇ। ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕੌਣ ਤਾਂ ਕਰ ਰਹੇ ਸਨ, ਇਹਨਾਂ ਨੇ ਹਾਜੀਆਂ ਨੇ ਈਰਖਾ ਕੀਤੀ ਕਿ ਗੁਰੂ ਮਹਾਰਾਜ ਸਾਹਿਬ ਨੂੰ ਆਪਾਂ ਮੱਕੇ ਨਾ ਜਾਣ ਦਈਏ, ਰੁਕਾਵਟ ਕਰਦਾ ਕਿ ਤੁਸੀਂ ਨਹੀਂ ਜਾ ਸਕਦੇ, ਜਿਹੜਾ ਕਲਮਾ ਪੜ੍ਹੇ ਉਹ ਜਾ ਸਕਦਾ ਹੈ। ਉਸ ਵਕਤ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਛੱਡ ਕੇ ਇਹ ਹਾਜੀ ਸਾਰੇ ਤਿਆਰ ਹੋ ਕੇ ਤੁਰ ਗਏ, ਜਹਾਜ ਤੇ ਚੜ ਗਏ। ਮਹਾਰਾਜ ਕਹਿੰਦੇ ਮਰਦਾਨਿਆਂ ਵੇਖ, ਉੱਥੇ ਹਿੰਦੂ ਜਾਤੀ ਵਾਲਿਆਂ ਨੂੰ ਜਾਂ ਹੋਰ ਕਿਸੇ ਕੌਮ ਵਾਲਿਆਂ ਨੂੰ ਸੁਤੰਤਰ ਨੂੰ ਰੁਕਾਵਟ ਹੈ, ਮੱਕੇ ਜਾਣ ਕੇ ਰੁਕਾਵਟ ਹੈ। ਇਹ ਕਹਿਣ ਲੱਗਾ ਮਹਾਰਾਜ ਕਿੰਨਾ ਲੋਕਾਂ ਚ ਕੌਣ ਹੈ ਐਸਾ ਜਿਹੜਾ ਆਪ ਨੂੰ ਰੋਕ ਸਕੇ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਚੰਗਾ ਇਹ ਅੰਮ੍ਰਿਤ ਵੇਲਾ ਹੈ, ਸ਼ਬਦ ਸੁਣਾ। ਗੁਰੂ ਦਾ ਸ਼ਬਦ ਕੀਰਤਨ ਭਾਈ ਮਰਦਾਨੇ ਨੇ ਕੀਤਾ, ਜਿਹੜੀ ਅਸ਼ਪਤੀ ਆਵੇਗੀ ਤਿਆਰ ਆਈ ਉਹ ਪੜੀ ਮਹਾਰਾਜ ਸਾਹਿਬ ਦੀ ਅਸਰ ਚ ਆਵੇਗੀ। ਉਸ ਵੇਲੇ ਮੱਕੇ ਮਰਦਾਨੇ ਨੇ ਸਿਰ ਝੁਕਾਇਆ, ਸ਼ਬਦ ਦਾ ਭੋਗ ਪਾ ਕੇ ਮੱਕੇ ਦੇ ਮਨਾਰੇ ਦਿਸ ਗਏ। ਮਹਾਰਾਜ ਨੇ ਕਿਹਾ, ਆਵਾ ਮੱਕਾ ਯਾਰ ਤੇਰੀ ਮੁਖ ਉਸ ਮਰਦਾਨੇ ਲੋ ਸੇਰੀ। ਜਦੋਂ ਮਰਦਾਨਾ ਗਿਆ ਕਹਿੰਦੇ ਅੱਖਾਂ ਬੰਨ ਕੇ ਜਾ ਸਕਦਾ ਹੈ, ਭਾਈ ਮਰਦਾਨੇ ਨੇ ਕਿਹਾ ਕਿ ਮਹਾਰਾਜ ਮੈਂ ਅੱਖਾਂ ਬੰਨ ਕੇ ਕੀ ਵੇਖਾਂਗਾ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਨੇ ਕਿਹਾ, ਜਾ ਤੂੰ ਵੇਖਿਆ ਤੈਨੂੰ ਕੋਈ ਨਹੀਂ ਵੇਖ ਸਕੇਗਾ, ਸਾਰੇ ਉਹਨੇ ਹੋ ਜਾਣਗੇ। ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਮਰਦਾਨਾ ਗਿਆ ਅੰਦਰ ਜਾ ਕੇ ਕੀ ਵੇਖਦਾ ਹੈ, ਉੱਥੇ ਇੱਕ ਸ਼ਿਵਜੀ ਦਾ ਚਿੰਨ੍ਹ ਹੈ, ਉਹਦੇ ਤੇ ਪਾਣੀ ਚੜਾ ਕੇ ਬੋਸ਼ੀਆਂ ਲੈਂਦੇ ਹੈ। ਇਸ ਪ੍ਰਕਾਰ ਦੇ ਬੁੱਤ ਪ੍ਰਸਤੀ ਵੇਖੀ, ਵੇਖ ਕੇ ਮਰਦਾਨਾ ਸ਼ਰਮਿੰਦਾ ਜਿਹਾ ਹੋ ਕੇ ਆ ਗਿਆ ਵਾਪਸ। ਮਹਾਰਾਜ ਸਾਹਿਬ ਨੂੰ ਕਹਿਣ ਲੱਗਾ, ਤੁਸੀਂ ਮਹਾਰਾਜ ਚੱਲੋ, ਸਤਿਗੁਰੂ ਜੀ ਰਾਤ ਦੇ ਵਕਤ ਚਲੇ ਗਏ, ਪੈਰ ਕਰਕੇ ਜਦੋਂ ਪੈ ਗਏ ਦਾਤ ਵੱਲ, ਜਿਉਣ ਸਵੇਰ ਵਾਸਤੇ ਹਿੰਦੂ ਕਾਜੀ ਰੁਕੇ ਉਹ ਮਿਲਣ ਵਾਸਤੇ, ਜਦੋਂ ਝਾੜੂ ਦੇਣ ਵਾਸਤੇ ਆਇਆ ਗੁਰੂ ਸਾਹਿਬ ਪਿਆ ਨੂੰ ਦੇਖ ਕੇ ਕਹਿੰਦਾ, ਖੁਦਾ ਵੱਲ ਕਿਉਂ ਲੱਤਾਂ ਟੁੱਟੀਆਂ, ਲੱਤਾਂ ਵੱਲ ਖੁਦਾ ਦੇ ਕਿਉਂ ਕਰਕੇ ਹੋਏ ਬਗਜ਼ਾਰੀ। ਮਹਾਰਾਜ ਸਾਹਿਬ ਨੇ ਕਿਹਾ ਵੀ ਅਸੀਂ ਥੱਕੇ ਆਏ ਹਾਂ, ਸਾਨੂੰ ਪਤਾ ਨਹੀਂ ਕਿੱਧਰ ਖੁਦਾ ਦਾ ਘਰ ਹੈ ਕਿੱਧਰ ਨਹੀਂ, ਸਾਨੂੰ ਜਿੱਧਰ ਖੁਦਾ ਦਾ ਘਰ ਨਹੀਂ ਦਿਖਦਾ ਉਸ ਪਾਸੇ ਸਾਡੇ ਪੈਰ ਕਰਦੇ। ਇਹ ਸੁਣ ਕੇ ਗੁੱਸੇ ਨਾਲ ਗੁਰੂ ਸਾਹਿਬ ਨੇ ਲੱਤਾਂ ਤੇ ਪਕੜ ਕੇ ਖਿੱਚਿਆ, ਭਾਈ ਗੁਰਦਾਸ ਜੀ ਨੇ ਕਿਹਾ ਟੰਗਾਂ ਪਕੜ ਕੇ ਖਿੱਚਿਆ, ਸਿਰਿਆ ਮੱਕਾ ਕਲਾ ਵਿਖਾਰੀ। ਸਾਰੇ ਜਦੋਂ ਕਲਾ ਅਸੀਂ ਵੀ ਵਿਖਾਰੀ, ਮੱਕਾ ਵੀ ਨਾਲ ਮਾਰਿਆ, ਜੇ ਜਿੱਧਰ ਨੂੰ ਚਰਨ ਜਾਣੇ ਉੱਧਰ ਸਿਰੇ, ਜਿਵੇਂ ਜਹਾਜ਼ ਪਾਣੀ ਤੁਰਿਆ ਸਕਦਾ ਹਾਲਤ ਵੇਖ ਕੇ ਸਾਰੇ ਹੈਰਾਨ ਹੋ ਗਏ। ਕਾਲੀ ਕਾਜੀ ਮੁਲਾਣੇ ਹੁਣ ਤੱਕ ਮੱਕੇ ਦੇ ਮਨਾਰੇ ਜਿੱਦਾਂ ਗੁਰੂ ਸਾਹਿਬ ਦੇ ਚਰਨ ਸੀ ਉਹ ਛੱਤ ਝੁਕੀ ਹੋਈ ਹੈ ਹੇੜੇ ਪਾਸੇ ਨੂੰ ਛੱਡੇ, ਫਿਰ ਗੁਰੂ ਸਾਹਿਬ ਦੇ ਚਰਨ ਛੱਡੇ ਤੇ ਉੱਥੇ ਮੱਕਾ ਟੁੱਕਿਆ। ਸਾਰਿਆਂ ਨੇ ਮਿਲ ਕੇ ਗੁਰੂ ਸਾਹਿਬ ਨਾਲ ਚਰਚਾ ਕੀਤੀ। ਉਸ ਵੇਲੇ ਚਰਚਾ ਬਾਅਦ ਹੀ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ ਕਿ ਪੁੱਛਣ ਗੱਲ ਇਮਾਨ ਦੀ, ਕਾਜੀ ਮੱਲਾਂ ਇਕੱਠੇ ਹੋਏ, ਵੱਡਾ ਸੰਗ ਵਰਤਿਆ ਲੱਖ ਨਾ ਸਕੇ ਕੁਦਰਤ ਕੋਈ, ਪੁੱਛਣ ਖੋਲ ਕਿਤਾਬ ਨੂੰ, ਵੱਡਾ ਹਿੰਦੂ ਕੁ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸਭ ਅਮਲਾਂ ਵਾਜੋ ਦੋਨੋਂ ਨੇ। ਇਹ ਜਿਹੜੇ ਉੱਤਰ ਦਿੱਤੇ ਗੁਰੂ ਮਹਾਰਾਜ ਸਾਹਿਬ ਨੇ, ਉਸ ਵਕਤ ਸਾਹਿਬ ਸੰਗਤ ਜੀ ਸਾਰੇ ਹੈਰਾਨ ਹੋ ਗਏ। ਫਿਰ ਪਰਮੇਸ਼ਰ ਦੀ ਹੋਂਦ ਵਾਜ ਪੁੱਛਣ ਲੱਗੇ ਕਿ ਉਹ ਪਰਮੇਸ਼ਰ ਕਿੱਡਾ ਕੁ ਵੱਡਾ ਹੈ, ਉਹਨੂੰ ਕਿਸ ਪ੍ਰਕਾਰ ਪ੍ਰਾਪਤ ਕਰ ਸਕੀਏ, ਉਹਦਾ ਥਾਂ ਕਿੱਡਾ ਕੁ ਹੈ ਅਤੇ ਉਹਦਾ ਨਾਂ ਕਿੰਨੇ ਕੁ ਹੈ। ਸੁਣ ਕੇ ਗੁਰੂ ਸਾਹਿਬ ਜੀ ਇਹ ਅੰਮ੍ਰਿਤ ਰੂਪ ਸ਼ਬਦ ਉਚਾਰਨ ਕਰਦੇ ਹਨ, ਇਹ ਮੱਕੇ ਵਿੱਚ ਮਹਾਰਾਜ ਜੀ ਸ਼ਬਦ ਉਚਾਰਿਆ ਹੈ, ਇਹ ਕੁਦਰਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਸ੍ਰੀ ਰਾਜ ਮਹੱਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸਿਰ ਘਰ ਵਿੱਚ ਅੱਛਾ ਅੱਛਾ ਪਦੀਆਂ ਵਾਲੀਆਂ ਪੌਦੀਆਂ ਵਾਲੀਆਂ ਬਾਣੀਆਂ ਮਹਾਰਾਜ ਉਚਾਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਜ ਮਹੱਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆਂ ਆਸ ਆਸ ਮਨ ਗਾਵਣਾ
ਪ੍ਰਸ਼ਨ ਕੀਤਾ ਕਿ ਮਹਾਰਾਜ ਮਨ ਨੂੰ ਕਿਸ ਪ੍ਰਕਾਰ ਪਰਮੇਸ਼ਰ ਵੱਲ ਲਾਉਣਾ ਕਰੀਏ ਤਾਂ ਗੁਰੂ ਸਾਹਿਬ ਫਰਮਾਉਂਦੇ ਨੇ ਭਾਈ ਆਸ ਆਸ ਕੇ ਵਾਰ ਵਾਰ ਪੁਨਾ ਪੁਨਾ ਕਹਿ ਕੇ ਮਨ ਦੇ ਤਾਂ ਵਾਵਣਾ ਇਕਲਾਉਣਾ ਕਰੀਏ ਮਨ ਦੇ ਪਾਸੋਂ ਪਰਮੇਸ਼ਰ ਦਾ
ਜੋ ਜੋ ਜਾਤਾ
ਮਹਾਰਾਜ ਦੇ ਨਾਮ ਦੇ ਤਾਂ ਇਹ ਵਾਹ ਉਚਾਰਨ ਕਰੇਗਾ ਉਵੇਂ ਪਰਮੇਸ਼ਰ ਨੂੰ ਜਾਣ ਲਵੇਗਾ, ਜਿਵੇਂ ਜਿਵੇਂ ਜਪੇਗਾ ਉਵੇਂ ਉਚਾਰਨ ਕਰੇਗਾ, ਪਿਆਰ ਆਵੇਗਾ ਰਸ ਆਵੇਗਾ ਹਜੇ ਤਾਈ ਇਸ ਪ੍ਰਕਾਰ ਉਚਾਰੀਏ। ਫਿਰ ਮਹਾਰਾਜ ਹੋਰ ਆ ਸਾਡਾ ਪ੍ਰਸ਼ਨ ਇਹ ਮਨ ਨੂੰ ਸੂਖਮ ਕਿਵੇਂ ਕਰੀਏ ਤਾਂ ਮਹਾਰਾਜ ਸਾਹਿਬ ਫਰਮਾਉਂਦੇ ਹਨ
ਆਸ ਆਸ ਮਨ
ਵਾਵਣ ਸਤ ਸ਼ਾਸਤਰਾਂ ਦੁਆਰਾ ਸੱਚਾ ਉਪਦੇਸ਼ ਆਸ ਆਸ ਕੇ ਆਸ ਨਾ ਨਾਮ ਦਾ ਹੈ ਨਾਮ ਨੂੰ ਆਸ ਆਸ ਕੇ ਮਨ ਨੂੰ ਬਾਵਣਾ ਮਨ ਨੂੰ ਗਰੀਬ ਕਰੀਏ ਸੂਖਮ ਕਰੀਏ
ਜੋ
ਜੋ ਜਪੇਗਾ ਉਵੇਂ ਵਾਜ ਸੂਖਮ ਹੋਵੇਗਾ ਮਨ ਜਿਵੇਂ ਸੂਖਮ ਹੋਵੇਗਾ ਉਸੇ ਪ੍ਰਕਾਰ ਫੇਰ ਮਹਾਰਾਜ ਕਿਵੇਂ ਕਰੀਏ ਆਸ ਆਖ
ਆਸ ਆਸ ਮਨ ਵਾਵਣ
ਸਿੰਘ ਦੇ ਨਾਮ ਨੂੰ ਭਾਈ ਆਸ ਆਸ ਕੇ ਮਨ ਨੂੰ ਵਾਵਣਾ ਵਰਜਣਾ ਕਰੀਏ ਵਿਸ਼ਿਆਂ ਵੱਲੋਂ ਅਤੇ ਪਦਾਰਥਾਂ ਦੀ ਵਾਸਨਾ ਵੱਲੋਂ ਮਨ ਨੂੰ ਰੋਕਣਾ ਕਰੀਏ
ਜੋ ਜੋ
ਨਾਮ ਨੂੰ ਜਪੇਗਾ ਉਹਨੂੰ ਵਰਜਿਆ ਜਾਵੇਗਾ ਰੁਕ ਜਾਵੇਗਾ ਇਸੇ ਪ੍ਰਕਾਰ ਆਸ ਆਸ ਮਨ ਵਾਵਣ ਪਰਮੇਸ਼ਰ ਦੇ ਜਸ ਨੂੰ ਕਹਿ ਕਹਿ ਕੇ ਮਨ ਦਾ ਮਾਣ ਵਾਵਣਾ ਗਵਾਉਣਾ ਕਰੀਏ ਮਨ ਦਾ ਮਾਣ ਗਵਾਉਣਾ ਕਰੀਏ
ਜੋ ਜੋ
ਜਪੇਗਾ ਉਹਨੂੰ ਮਨ ਦਾ ਜਿਹੜਾ ਵਾਹ ਦੇ ਅੰਦਰ ਗੁਮਾਨ ਹੈ ਉਹ ਚਲਿਆ ਜਾਏਗਾ ਦੂਰ ਹੋ ਜਾਏਗਾ ਇਸ ਪ੍ਰਕਾਰ
ਆਸ ਆਸ ਮਨ ਵਾਵਣ
ਆਸ ਕੇ ਗੁਰੂ ਸਾਹਿਬ ਦੇ ਨਾਮ ਨੂੰ ਆਸ ਕੇ ਮੁੱਖ ਦੁਆਰਾ ਮਨ ਨੂੰ ਵਾਵਣਾ ਬਰੀਕ ਕਰੀਏ ਸੁਖ ਮਨਾਈਏ ਮਨ ਦੀਆਂ ਵਾਸ਼ਨਾ ਰੋਕ ਕਰਕੇ
ਜਿਉਂ ਜਾਪੈ ਵਾਹਿਗੁਰੂ
ਨੂੰ ਜਪੇਗਾ ਉਹ ਵਾਜ ਸੁਖ ਹੋਏਗਾ ਮਨ
ਜਿਸ ਨੂੰ ਵਾਜ ਸੁਣਾਈ ਹੈ
ਸੱਚੇ ਪਾਤਸ਼ਾਹ ਸਾਡਾ ਹੋਰ ਪ੍ਰਸ਼ਨ ਹੈ ਜਿਸ ਨੂੰ ਵਾਹ ਉਚਾਰ ਕਰਕੇ ਜਿਸ ਨੂੰ ਮਨ ਨੂੰ ਵਰਜ ਕੇ ਮਨ ਦੀਆਂ ਵਾਸਨਾ ਸੂਖਮ ਕਰਕੇ ਜਿਸ ਨੂੰ ਵਾਹ ਉਚਾਰ ਕੇ ਮਨ ਦਾ ਮਾਣ ਗਵਾ ਕੇ ਸੁਣਾਉਣਾ ਹੈ
ਪਰਮੇਸ਼ਰ ਮਹਾਰਾਜ ਕਿੱਡਾ ਕੋਡਾ ਹੈ ਇਹ ਪ੍ਰਸ਼ਨ ਹੈ ਤੇ ਉਹ ਕਿਹੜੇ ਥਾਂ ਰਹਿੰਦਾ ਹੈ ਕਿਰਪਾ ਕਰਕੇ ਦੱਸੋ ਇਹ ਪ੍ਰਸ਼ਨ ਕੀਤਾ ਜਿਹਨੂੰ ਮਨ ਦਾ ਮਾਣ ਗਵਾ ਕੇ ਮਨ ਨੂੰ ਬਰੀਕ ਬਣਾ ਕੇ ਮਨ ਤੋਂ ਉਚਰਾ ਕੇ ਮਨ ਦਾ ਸੂਖਮ ਬਣਾ ਕਰਕੇ ਸੁਣਾਉਣਾ ਹੈ ਉਹ ਕੇਵਲ ਕਿਸ ਥਾਂ ਹੈ ਇਹ ਪ੍ਰਸ਼ਨ ਸੀ ਨਾ ਮਹਾਰਾਜ ਕਹਿੰਦੇ ਹੇ ਕਾਜੀ ਉਹਨੂੰ ਕਿੱਡਾ ਕੁ ਵੱਡਾ ਕਹਿ ਦੇਈਏ ਇਹ ਕਥਨ ਨਹੀਂ ਕੀਤਾ ਜਾ ਸਕਦਾ ਤੇ ਕਿਸ ਥਾਂ ਕਿਹੜੇ ਥਾਂ ਦੱਸ ਦੇਈਏ ਸਾਰੀਆਂ ਥਾਵਾਂ ਦੀ ਵਿਆਪਕ ਹੈ ਇਹ ਪ੍ਰਸ਼ਨ ਕੀ ਉੱਤਰ ਮਹਾਰਾਜ ਦੇ ਦਿੱਤਾ ਉਹ ਕੇਵਲ ਪ੍ਰਸ਼ਨ ਸੀ ਨਾ ਕਿੱਡਾ ਕੁ ਵੱਡਾ ਹੈ ਤੈਨੂੰ ਕਿੱਡਾ ਕੁ ਵੱਡਾ ਦੱਸ ਦੇਈਏ ਉਹ ਕਥਨ ਨਹੀਂ ਕੀਤਾ ਜਾਂਦਾ ਵੱਡਾ ਸਾਹਿਬ ਚਲਣਾ ਸਮਾਰ ਅਤੇ ਕਿਸ ਥਾਂ ਕਿਹੜਾ ਥਾਂ ਦੱਸੀਏ ਸਾਰੇ ਥਾਂ ਹੀ ਉਹ ਹੁੰਦੇ ਹੈ ਸਾਰੇ ਵਿਆਪਕ ਹੈ
ਆਖਣ ਵਾਲੇ ਜੇਤੜੇ
ਫਿਰ ਮਹਾਰਾਜ ਕਹਿਣ ਵਾਲੇ ਜਿਹੜੇ ਕਹਿ ਲੈਂਦੇ ਹੋਣਗੇ ਤਾਂ ਹਜ਼ੂਰ ਕਹਿੰਦੇ ਹਨ ਹੇ ਕਾਜੀ ਸੁਣੋ
ਆਖਣ ਵਾਲੇ ਜੇਤੜੇ
ਜਿਹੜੇ ਉਸ ਪਰਮੇਸ਼ੁਰ ਤਾਂ ਆਖਣ ਵਾਲੇ ਕਥਨ ਕਰਨ ਵਾਲੇ ਹਨ ਵਿਆਸ ਆਦਿਕ ਰਿਸ਼ੀ ਮੁਨੀ ਪੀਰ ਪੁਕੰਬਰ ਆਦਿਕ
ਸਭ ਆਖ ਰਹੇ ਲਿਵ ਲਾ
ਸਾਰੇ ਕਹਿ ਕਹਿ ਕੇ ਲਿਵ ਲਾ ਰਹੇ ਆ ਚੇਤਾ ਹੀ ਭੁੱਲ ਗਿਆ ਬੋਲਣ ਦਾ ਉਹਨਾਂ ਨੂੰ ਉਹ ਐਸੀ ਲਿਵ ਲੱਗ ਗਈ ਆਖ ਆਖਦਿਆਂ ਆਖਦਿਆਂ ਉਹਨਾਂ ਦੀ ਬਿਰਤੀ ਜੁੜ ਗਈ ਉਸ ਵਾਹਿਗੁਰੂ ਚ ਚੇਤਾ ਹੀ ਭੁੱਲ ਗਿਆ ਕਹੋ ਕਬੀਰ ਗੁੰਗੇ ਗੁੜ ਖਾਇਆ ਉੱਚੇ ਤੇ ਕਿਆ ਕਹੀਏ ਜਿਵੇਂ ਗੁੰਗੇ ਨੂੰ ਗੁੜ ਖਵਾਰੀਏ ਦੱਸ ਨਹੀਂ ਸਕਦਾ ਇਹ ਕਹਿੰਦਿਆਂ ਕਹਿੰਦੀ ਲਿਵ ਲੱਗ ਜਾਂਦੀ ਹੈ ਫਿਰ ਕੁਛ ਕਹਿ ਨਹੀਂ ਸਕਦੇ ਸਮੁੰਦਰ ਪੂਰਾ ਉਸ ਪਰਮੇਸ਼ਰ ਨੂੰ ਤੋ ਕਿਸ ਪ੍ਰਕਾਰ ਇਹ ਕਾਜੀ ਜਾਣ ਸਕੇਗਾ ਜਿਹਨਾਂ ਦੀ ਬਿਰਤੀ ਜੁੜੀ ਉਹ ਤਾਂ ਬੋਲ ਨਹੀਂ ਸਕਦੇ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਇਸ ਪ੍ਰਕਾਰ ਆਖਣ ਵਾਲੇ ਬੇਤੜੇ,
ਜਿਹੜੇ ਪਰਮੇਸ਼ਰ ਦੇ ਕਸਮ ਕਰਨ ਵਾਲੇ ਆ ਨਾ ਜਸ ਦੇ ਤਾਈ,
ਸਭ ਆਖ ਰਹੇ ਲਿਵਲਾ,
ਸਾਰੇ ਆਖ ਕਰਕੇ ਮਹਾਤਮਾ ਬਿਰਤੀ ਲਾ ਕੇ ਲਿਵਲਾ ਰਹੇ ਹੈ, ਆਪਣਾ ਆਪ ਗਵਾ ਕੇ ਅਭੇਦ ਹੋ ਗਏ ਉਹ ਤਾਂ। ਕਹਿੰਦੇ ਕਹਿੰਦੇ ਲਿਵ ਲੱਗ ਗਈ ਪਰਮੇਸ਼ਰ ਚ, ਉਹ ਦੱਸੇ ਕੌਣ ਹੁਣ ਉਸਦੇ ਤਾਈ।
ਬਾਬਾ ਅਲਹੂ ਅਗਮ ਅਪਾਰ,
ਇਹ ਸਤਿਗੁਰੂ ਉਸ ਰੂਪ ਨੂੰ ਦੱਸੋ ਤਾਂ ਸਹੀ। ਤਾਂ ਮਹਾਰਾਜ ਕਹਿੰਦੇ ਪਾਂਬਰ ਤੇ ਵਖਈ ਤੋਂ, ਫਿਰ ਵੱਡੇ ਜਿਗਿਆਸੂ ਰੂਪੀ ਕਾਜੀ, ਬਾਬਾ ਅਲਹੋ ਉਹ ਪਰਮੇਸ਼ੁਰ, ਅਲੋ ਨਾ ਪਾਕ ਦਾ ਹੈ ਅਰਬੀ ਵਿੱਚ, ਉਹ ਪਵਿੱਤਰ ਰੂਪ ਹੈ ਪਰਮੇਸ਼ੁਰ। ਫਿਰ ਉਹ ਕੈਸਾ ਅਲੋ ਲਖਣ ਤੋਂ ਰਹਿਤ ਹੈ ਅਤੇ ਅਗੋਂ ਮਨ ਦੀ ਗਮਤਾ ਤੋਂ ਪਰੇ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਇਹੋ ਜਿਹਾ ਸਰੂਪ ਹੈ ਕਾਜੀ।
ਬਾਕੀ ਨਾਈ ਪਾਕ ਥਾ,
ਉਹਦਾ ਜਿਹੜਾ ਨਾਮ ਹੈ ਉਹ ਵੀ ਪਵਿੱਤਰ ਹੈ ਅਤੇ ਉਹਦੀ ਜਿਹੜੀ ਪਾਕ ਪਵਿੱਤਰਤਾ ਹੀ ਉਹ ਕਿਤੋਂ ਆਈ ਨਹੀਂ ਹੈ, ਉਹਦੇ ਵਿੱਚ ਹੀ ਸਦਾ ਪਵਿੱਤਰਤਾ ਹੈ। ਉਹਦੀ ਨਾਈ ਨਾਮ ਮਹਿਮਾ ਵੀ ਪਾਕ ਪਵਿੱਤਰ ਹੈ, ਬਾਕੀ ਨਾਈ
ਪਾਕ ਥਾ
ਪਵਿੱਤਰ, ਉਹਦਾ ਸਰੂਪ ਰੂਪੀ ਥਾਂ ਹੈ।
ਸਚਰਾਨ
ਕਤੇਬ ਤੇ ਪਾਕ, ਕਿਤੇਬਾਂ ਕੁਰਾਨ ਆਦਿਕਾਂ ਨੂੰ ਪਵਿੱਤਰ ਹੈ।
ਸੱਚਾ ਪਰਵਤਗਾਰ,
ਸੱਚਾ ਹੈ ਪਰਵਤਗਾਰ, ਪਾਲਣਾ ਕਰਨ ਵਾਲਾ ਸਾਰਿਆਂ ਦੀ, ਪ੍ਰਤਪਾਲਾ ਕਰਨ ਵਾਲਾ ਪਰਮੇਸ਼ਰ ਹੈ। ਸੱਚਾ ਤ੍ਰੀਕਾਲ ਵਾਦ ਰੂਪ ਹੈ, ਐਸਾ ਉਹ ਸਰੂਪ ਹੈ। ਉਹਦੀ ਲੱਖਣੇ ਬਿਰਤੀ ਕਰਕੇ ਇਸ ਪ੍ਰਕਾਰ ਜਾਣਿਆ ਜਾਂਦਾ, ਸ਼ਕਤੀ ਬਿਰਤੀ ਕਰਕੇ ਉਹਦਾ ਭੇਦ ਨਹੀਂ ਜਾਣਿਆ ਜਾ ਸਕਦਾ। ਸੋ ਪਾਕੀ ਨਾ ਹੀ ਜਿਹੜੀ ਪਾਕ, ਜਿਹੜੀ ਮਾਇਆ ਕੁਦਰਤ ਪਵਿੱਤਰ ਹੋ ਰਹੀ ਹੈ, ਪਾਕ ਪਵਿੱਤਰ ਦੀ ਨਿਆਈ ਪ੍ਰਤੀ ਉਹਦੀ ਸੱਤਾ ਕਰਕੇ ਬਤੀਤ ਹੋ ਰਹੀ ਹੈ। ਨਾਈ ਨਾਮ ਮਹਿਮਾ ਦਾ ਹੈ, ਉਹਦੀ ਪਵਿੱਤਰ ਮਹਿਮਾ ਹੈ, ਉਹਦਾ ਨਾਮ ਵੀ ਉਹਦਾ ਪਵਿੱਤਰ ਹੈ। ਜਿਹਨਾਂ ਨਾਈ ਨਾਮ ਦੇ ਤਾਂ ਵਿਚਾਰਿਆ ਉਹ ਵੀ ਪਵਿੱਤਰ ਹੋ ਗਏ ਹੈ, ਉਹਦਾ ਥਾਂ ਸਰੂਪ ਵੀ ਪਵਿੱਤਰ ਹੈ, ਕਈ ਕਾਲਵਾਦ ਰੂਪ ਹੈ। ਫਿਰ ਉਹ ਪਰਦਵਾ ਪਰਵਤਗਾਰ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਪਾਲਣਾ ਗ੍ਰਹਿਣ ਕੀਤੀ ਹੈ ਜਿਸਨੇ।
ਕਹਾਉ ਤੇਰਾ ਹੁਕਮ ਨਾ ਜਾਪੀ ਕੇਤੜਾ,
ਮਹਾਰਾਜ ਫਿਰ ਹੁਕਮ ਦਾ ਹੀ ਬਿਆਨ ਕਰਦੇ ਹੋ। ਮਹਾਰਾਜ ਕਹਿੰਦੇ ਹੇ ਕਾਜੀ, ਤੇਰਾ ਤਾਂ ਸਰੂਪ ਪਰਮੇਸ਼ੁਰ ਦਾ ਜਿਹੜਾ ਹੁਕਮ ਹੈ ਉਹ ਤੇਰੇ ਪਾਸੋਂ ਨਹੀਂ ਜਾਣਿਆ ਜਾ ਸਕਦਾ, ਕਿਤਨਾ ਕੁ ਵੱਡਾ ਹੈ ਹੁਕਮੀ ਹੋਵੇ ਨਾ ਆਕਾਰ, ਹੁਕਮ ਨਾ ਕਿਹਾ ਜਾਈ, ਵਾਹਿਗੁਰੂ ਦਾ ਹੁਕਮ ਕਥਨ ਨਹੀਂ ਕੀਤਾ ਜਾਂਦਾ, ਕਿਤਨਾ ਕੁ ਵੱਡਾ ਹੁਕਮ ਹੈ।
ਜਿਸ ਨਾ ਜਾਣੇ ਕੋਈ,
ਜਿਹੜੀ ਮਹਾਰਾਜ ਹੁਕਮ ਕੋਈ ਕਿਹਾ ਨਾ ਜਾਵੇ, ਜਿਹੜੇ ਅਸਾਦੀ ਆਦਮੀ ਹੁੰਦੇ ਹੈ ਉਹ ਲਿਖ ਕੇ ਦੱਸ ਦਿੰਦੇ ਹੈ, ਤਾਂ ਕੋਈ ਕਾਗਜ਼ ਕਲਮ ਨਾਲ ਲਿਖਿਆ ਜਾ ਸਕਦਾ ਹੋਵੇਗਾ। ਮਹਾਰਾਜ ਕਹਿੰਦੇ ਜੇ ਸਾਰੀ ਧਰਤੀ ਦਾ ਕਾਗਜ਼ ਬਣਾ ਦਈਏ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਦਈਏ, ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਦਈਏ, ਤਾਂ ਵੀ ਗਣੇਸ਼ ਨੂੰ ਲਿਖਾਰੀ ਲਾ ਦਈਏ, ਸ੍ਰਿਸ਼ਟੀ ਕਸਮ ਕਰਨ ਲੱਗ ਜੇ, ਜਾਂ ਕੌਣ ਦੇਵਤੇ ਨਾਲ ਹੀ ਕਲਮ ਚੱਲਣ ਲੱਗ ਜਾਵੇ, ਫੇਰ ਵੀ
ਲਿਖ ਨਾ ਜਾਣੇ
ਕੋਈ, ਲਿਖ ਕਰਕੇ ਅੰਦਾਜ਼ਾ ਨਹੀਂ ਜਾਣ ਸਕੇ ਕਿੰਨਾ ਕੁ ਵੱਡਾ ਉਹ ਸੂਪ ਹੈ, ਕਿਉਂ ਕਿਹਾ ਨਹੀਂ ਜਾ ਸਕਦਾ ਹੈ।
ਇਹ ਸੌ ਸਾਇਰ ਮੇਲੀ ਹੈ,
ਸਤਿਗੁਰੂ ਜੀ ਕਿਸੇ ਨੇ ਕਿਹਾ ਨਹੀਂ ਹੋਣਾ ਹੁਣ ਤਾਈ, ਜੇ ਭਲਾ ਬਾਹਲੇ ਪਰਮੇਸ਼ਰ ਮਿਲ ਕੇ ਉਚਾਰਨ ਲੱਗ ਜਾਣ, ਉਹ ਕਵਿਤਾ ਬਣਾ ਕੇ ਤਾਂ ਕਹਿ ਸਕਣਗੇ ਪਰਮੇਸ਼ਰ ਦੀ ਬਾਬਤ, ਤਾਂ ਹਜ਼ੂਰ ਫਰਮਾਉਂਦੇ ਹਨ
ਇਹ ਸੌ ਸਾਇਰ ਮੇਲੀ ਹੈ।
ਭਾਈ ਇੱਕ ਕੀ ਜੇ ਸੈਰ, ਸਭ ਤੋਂ ਆਦ ਕਵੀ ਬਾਲਮੀਕ ਜੀ ਹੋਏ ਬ੍ਰਹਮਾ ਦੇ ਅਵਤਾਰ, ਇਹੋ ਜਿਹੇ ਬਾਲਮੀਕ ਆਦਿਕ ਜੀ ਨੂੰ 10,000 ਵਰਾ ਰਾਮ ਚੰਦਰ ਦੇ ਅਵਤਾਰ ਧਾਰਨ ਤੋਂ ਪਹਿਲਾਂ ਰਾਮ ਚੰਦਰ ਦੀ ਕਥਾ ਰਮਾਇਣ ਬਾਲਮੀਕੀ ਰਮਾਇਣ ਉਚਾਰਨ ਕਰ ਦਿੱਤਾ, ਇਹੋ ਜਿਹੇ ਸੈਂਕੜੇ ਹੀ ਵਿਆਸ ਲਿਖੀ ਜਿਹਨੇ 18 ਪੁਰਾਣ ਬਣਾ ਦਿੱਤੇ, ਇਹੋ ਜਿਹੇ ਸੈਰ ਕਵੀ ਜਿਹੜੇ ਬੜੇ ਬੜੇ ਆਦ ਕਵੀ ਮੰਨੇ ਗਏ ਹੈ, ਜੇ ਸੈਂਕੜੇ ਇਹੋ ਜਿਹੇ ਸੈਰ ਅਣਗਿਣਤੀ ਮੇਲੀਏ ਇਕੱਠੇ ਕਰ ਲਈਏ,
ਦਿਲ ਨਾ ਪੁਜਾਵਹਿ ਰੂਹ,
ਤਾਂ ਉਸ ਪ੍ਰਵੇਸ਼ ਦੀ ਰੋਹ ਨਾ ਸੋਭਾ ਹੈ, ਉਹਦੀ ਸੋਭਾ ਨੂੰ ਤੇਰੇ ਜਿੰਨਾ ਨਹੀਂ ਪਹੁੰਚਾ ਸਕਣਗੇ, ਮਹਾਰਾਜ ਦੀ ਸੋਭਾ ਨੂੰ ਤੇਰੇ ਜਿੰਨੀ ਨਹੀਂ ਕਹਿ ਸਕਣਗੇ, ਕਹਿ ਕੇ ਪੂਰੀ ਨਹੀਂ ਪਹੁੰਚਾ ਸਕਣਗੇ, ਐਸਾ ਉਹ ਪਰਮੇਸ਼ੁਰ ਹੈ। ਜੇ ਸੌ ਸਾਇਰ ਮੇਲੀ ਹੈ, ਸੈਂਕੜੇ ਬ੍ਰਹਮਾ ਆਦਿਕ ਕਵੀ ਬਣਾ ਕੇ ਮੇਲ ਲਈਏ, ਜੇ ਕਰਕੇ ਬ੍ਰਹਮਾ ਦੇ ਅਵਤਾਰ ਹੈ ਨਾ ਬਾਲਮੀਕ ਵਿਆਸ ਆਦਿਕ, ਸੈਂਕੜੇ ਮੇਲ ਲਈਏ ਇਕੱਠੇ ਕਰ ਲਈਏ,
ਦਿਲ ਨਾ ਪੁਜਾਵਹਿ
ਰੂਹ, ਜਤਨ ਦਾ ਯਤਨ ਕਰਕੇ ਵੀ ਤਿਲ ਮਾਤਰ ਵੀ ਮਹਾਰਾਜ ਦੀ ਸੋਭਾ ਨੂੰ ਨਹੀਂ ਪੁਜਾ ਸਕਣਗੇ, ਰੋਏ ਨਾ ਉਹ ਬਾਣੀ ਦਾ ਹੈ, ਬਾਣੀ ਕਰਕੇ ਕਸਰ ਕਰਕੇ ਤਿਲ ਮਾਤਰ ਵੀ ਉਹਦੀ ਸੋਭਾ ਮਾਇਆ ਤਿਲ ਵੀ ਨਹੀਂ ਆਈ ਉਹਦੇ ਵਿੱਚ, ਉਹਦੀ ਸੋਭਾ ਕੁਦਰਤ ਦੀ ਸੋਭਾ ਹੀ ਨਹੀਂ ਕਸਰ ਕਰ ਸਕਣਗੇ, ਉਹ ਬੇਅੰਤ ਹੈ ਪਰਮੇਸ਼ੁਰ, ਤਿਲ ਨਾ ਪੁਜਾਵਣ ਰੋ ਹੀ ਪੈਣਗੇ ਅੰਤ ਨੂੰ,
ਵੀ ਸਾਡੋਂ ਪੂਰਾ ਕਿਹਾ ਨਹੀਂ ਗਿਆ, ਪੂਰਾ ਯਤਨ ਕਰਕੇ ਵੀ ਤਿਲ ਮਾਤਰ ਵੀ ਸੋਭਾ ਨੂੰ ਤੇ ਕਿਸੇ ਪ੍ਰਕਾਰ ਬਾਣੀ ਕਰਕੇ ਪੁੱਜ ਨਹੀਂ ਸਕਣਗੇ ਰੋਣ ਤੋਂ ਬਗੈਰ। ਹੋਰ ਇਸ ਪ੍ਰਕਾਰ ਉਹਦੇ ਰੋਏ ਰੂਬਰੂ ਸਾਹਮਣੇ ਹੋ ਕੇ ਕੁਝ ਨਹੀਂ ਕਹਿ ਸਕਣਗੇ।
ਕੀਮਤ ਕਿਨੈ ਨਾ
ਪਾਈਆ, ਬੜੇ ਬੜੇ ਉਤਾਰ ਪਕੰਬਰ ਹੋ ਚੁੱਕੇ ਆ, ਕਿਸੇ ਨੇ ਤਾਂ ਕੀਮਤ ਪਾਈ ਹੋਣੀ ਹੈ। ਮਹਾਰਾਜ ਕਹਿੰਦੇ ਹੇ ਪੀਰ ਹੇ ਕਾਜੀਓ ਸੁਣੋ, ਪਰਮੇਸ਼ੁਰ ਦੀ ਕੀਮਤ ਕਿਸੇ ਨੂੰ ਵੀ ਨਹੀਂ ਪਾਈ, ਵਾਹਿਗੁਰੂ ਦੀ ਕੀਮਤ ਪਾਉਣ ਨੂੰ ਕੋਈ ਸਮਰੱਥ ਹੀ ਨਹੀਂ ਹੈ, ਹੁਣ ਤਾਂ ਕਿਸੇ ਨੇ ਪਾਈ ਨੀ ਪਿੱਛੇ ਕੀਮਤ।
ਸਭ ਸੁਣ ਸੁਣ ਆਖੇ
ਕਹਿੰਦੇ ਮਹਾਰਾਜ ਖੁਦਾ ਦੇ ਕੋਲੇ ਪਕੰਬਰ ਜਾ ਕੇ ਗੱਲਾਂ ਕਰਦੇ ਰਹੇ ਆ, ਕਹਿੰਦੇ ਫਰੇਸਤੇ ਮਿਲਦੇ ਰਹੇ ਆ, ਵਾਹਿਗੁਰੂ ਦਾ ਜਨਵਾ ਜਿਹੜਾ ਉਹ ਕਿਹਾ ਨਹੀਂ ਜਾ ਸਕਦਾ। ਅੱਗੇ ਫਿਰ ਅੱਗੇ ਸਭ ਸੁਣ ਸੁਣ ਪਕੰਬਰ ਜਿਹੜੇ ਹੈ ਉਹ ਫਰੇਸਤਿਆਂ ਦੇ ਰਾਹੀਂ, ਜਿਵੇਂ ਮੁਹੰਮਦ ਸਾਹਿਬ ਨੂੰ ਕਹਿੰਦੇ ਫਰੇਸਤੇ ਨੇ ਕਿਹਾ ਕਿ ਚੱਲ ਤੈਨੂੰ ਖੁਦਾ ਨੂੰ ਯਾਦ ਕੀਤਾ ਹੈ ਤੇ ਤੈਨੂੰ 45 ਸਾਲ ਨੂੰ ਪਕੰਬਰੀ ਦਾ ਰੁਤਬਾ ਪ੍ਰਾਪਤ ਹੋਇਆ ਹੈ। ਇਸ ਪ੍ਰਕਾਰ ਸਾਰੇ ਸੁਣ ਸੁਣ ਕੇ ਆਪਦੇ ਕੰਨੀ ਉਹਦੀ ਸੋਭਾ ਨੂੰ ਆਖਦੇ ਹੈ, ਪੂਰੀ ਸੋਭਾ ਨੀ ਵਾਹਿਗੁਰੂ ਦੀ ਕੋਈ ਕਹਿ ਸਕਦਾ।
ਪੀਰ ਪੈਗੰਬਰ ਸਾਲਕ ਸਾਧਕ,
ਇਹ ਸਤਿਗੁਰੂ ਸਾਡੇ ਮੁਹੰਮਦ ਸਾਹਿਬ ਪੈਗੰਬਰ ਕਹਿੰਦੇ ਹੈ ਖੁਦਾ ਦੇ ਦਰਸ਼ਨ ਕਰਨ ਵਾਸਤੇ ਸੱਤਵੇਂ ਆਕਾਸ਼ ਵਿੱਚ ਗਏ ਸੀ। ਜਿਸ ਵੇਲੇ ਗਏ ਸਨ ਉਸ ਵੇਲੇ ਫਰਿਸ਼ਤਾ ਨੇ ਕਿਹਾ ਕਿ ਚੱਲ ਤੈਨੂੰ ਖੁਦਾ ਨੂੰ ਚੇਤੇ ਕੀਤਾ। ਅੱਗੇ ਕਹਿੰਦੇ ਆਕਾਸ਼ ਜਦੋਂ ਗਏ ਤੇ ਕਿ ਜਿੰਦਾ ਆ ਰਿਹਾ ਸੀ, ਫਿਰ ਉਹ ਕੁੰਡੀ ਖੜਕਾਈ ਤੇ ਅੰਦਰੋਂ ਖੁਦਾ ਨੂੰ ਬਾਹਰ ਖੋਲਿਆ ਤੇ ਫਰਿਸ਼ਤਾ ਅੰਦਰ ਲੰਘਿਆ ਪੈਗੰਬਰ ਸਮੇਤ ਗਏ। ਖੁਦਾ ਨੇ ਅੱਗੇ ਉੱਥੇ ਇੱਕ ਅੰਗੂਰਾਂ ਦੀ ਸ਼ਰਾਬ ਦਾ ਪਿਆਲਾ ਤੇ ਇੱਕ ਦੁੱਧ ਦਾ ਪਿਆਲਾ, ਇੱਕ ਸ਼ਹਿਦ ਦਾ ਪਿਆਲਾ ਮੁਹੰਮਦ ਅੱਗੇ ਰੱਖਿਆ। ਮੁਹੰਮਦ ਸਾਹਿਬ ਨੇ ਸ਼ਰਾਬੀਆਂ ਨੂੰ ਬਹੁਤ ਜ਼ਿਆਦਾ ਖੁਦਾ ਵੀ ਸ਼ਰਾਬ ਪਿਆ ਦਿੰਦਾ ਪੈਗੰਬਰਾਂ ਨੂੰ, ਮੁਹੰਮਦ ਨੂੰ ਕਹਿੰਦੇ ਸ਼ਹਿਦ ਦਾ ਪਿਆਲਾ ਪੀ ਲਿਆ। ਇਹਦੇ ਲਿਖਣ ਵਾਲਾ ਜਿਹੜਾ ਹੈ ਨਾ ਮੁਲਾਣਾ, ਜਿਸਨੇ ਇਸ ਦੀ ਬਾਬਤ ਲਿਖਿਆ ਵੀ ਹਜ਼ਰਤ ਮੁਹੰਮਦ ਸਾਹਿਬ ਦਾ ਜੀਵਨ, ਉਹ ਕਹਿੰਦਾ ਸੁਪਨਾ ਹੀ ਆਇਆ ਹੋਣਾ ਮੁਹੰਮਦ ਸਾਹਿਬ ਨੂੰ, ਇਹ ਜਿਹੜਾ ਇਹੋ ਜਿਹਾ ਉਹਨੂੰ ਪ੍ਰਤੀਤ ਹੋਇਆ ਉਹ ਸੁਪਨਾ ਮੰਨਦਾ ਉਹਦਾ ਜਿਹੜਾ ਸੇਵਕ ਹੈ। ਬਾਕੀ ਤਾਂ ਗੱਲ ਕੀ ਹੈ, ਸਤਿਗੁਰੂ ਸਾਹਿਬ ਜੀ ਉਹ ਕਹਿੰਦੇ ਹਨ
ਪੀਰ ਪੈਗੰਬਰ ਸਾਲਕ ਸਾਧਕ,
ਪੀਰ ਮੁਸਲਮਾਨਾਂ ਦੇ ਮੁਰਸ਼ਦ ਕਹਾਉਣ ਵਾਲੇ ਹੈ ਤੇ ਪੈਗੰਬਰ ਨਵੇਂ ਮਤ ਦੇ ਪ੍ਰਗਟ ਕਰਨ ਵਾਲੇ, ਖੁਦਾਈ ਅਕਾਸ਼ੀ ਪੈਗਾਮ ਲਿਆਉਣ ਵਾਲੇ। ਜਿਵੇਂ ਮੁਹੰਮਦ ਸਾਹਿਬ ਕਹਿੰਦਾ 30 ਪਾਰੇ ਜਿਹੜੇ 30 ਚਿੱਠੀਆਂ ਅਜਾਈਲ ਦੇ ਹੱਥੀਂ ਖੁਦਾ ਨੇ ਕੇ ਭੇਜੀਆਂ ਮੁਹੰਮਦ ਸਾਹਿਬ ਨੂੰ, ਉਹ ਜਿਹੜੇ ਪਾਰੇ ਕਈ ਮਦੀਨੇ ਦੇ ਵਿੱਚ ਉਤਰੀ ਹੈ, ਕਈ ਇਸ ਪ੍ਰਕਾਰ ਉਹਨੂੰ ਮੱਕੇ ਵਿੱਚ ਉਤਰੀਆਂ ਹਨ, ਕਿ ਉਹ 30 ਪਾਰੇ ਜਿਹੜੇ ਹਨ ਕੁਰਾਨ ਦੇ। ਅਸਲ ਵਿੱਚ ਗੱਲ ਸੀ ਇੱਕ ਫਕੀਰ ਨੇ ਲਿਖ ਕੇ ਭੇਜੇ ਸੀ ਕਿ ਮੁਹੰਮਦ ਸਾਹਿਬ ਨੂੰ ਮਿਲਣ ਵਾਸਤੇ ਉਹ ਆਇਆ। ਮੁਹੰਮਦ ਨੇ ਆਪਦੇ ਮਰੀਜ਼ਾਂ ਨੂੰ ਕਿਹਾ ਅੱਜ ਤੁਹਾਨੂੰ ਸ਼ੈਤਾਨ ਮਿਲੂਗਾ, ਉਹ ਕਹੂਗਾ ਮੈਂ ਕੁਰਾਨ ਸ਼ਰੀਫ ਬਣਾਇਆ, ਤੁਸੀਂ ਉਹਨੂੰ ਮਾਰ ਦਿਓ। ਉਹ ਜਿਸ ਵੇਲੇ ਗਿਆ ਮੁਹੰਮਦ ਸਾਹਿਬ ਨੂੰ ਮਿਲਣ ਵਾਸਤੇ ਤੇ ਉਹਨੂੰ ਪੁੱਛਿਆ ਮੁਹੰਮਦ ਨਹੀਂ ਆਇਆ, ਕਹਿੰਦੇ ਉਹਦਾ ਪੈਗੰਬਰ ਹੈ ਤੇਰੇ ਕੋਲ ਕਿਉਂ ਆਵੇ, ਕਹਿੰਦੇ ਮੇਰਾ ਚੇਲਾ ਉਹ, ਮੇਰੇ ਪੈਸੋਂ ਉਹਦੇ ਪਾਸ 30 ਪਾਰੇ ਗਏ ਹੈ। ਉਹ ਕਹਿੰਦੇ ਤਾਂ ਇਹ ਸ਼ੈਤਾਨ ਹੈ, ਉਹਨੇ ਮਰਵਾ ਤਾ ਮੁਹੰਮਦ ਸਾਹਿਬ, ਬੜੀ ਹੋ ਗਿਆ ਵੀ ਖੁਦਾ ਵੱਲੋਂ ਜਿਵੇਂ ਬਹੀ ਆਉਂਦੀ ਹੁੰਦੀ ਹੈ ਉਸੇ ਨੂੰ ਕਹਿੰਦੇ ਬਹੀ ਉਤਰੀ ਸੀ, ਇਸੇ ਪ੍ਰਕਾਰ ਕਹਿੰਦੇ ਆ ਉਹ ਬਣਾ ਕੇ ਗੱਲਾਂ ਕਿ 30 ਪਾਰੇ ਆਏ ਹੈ, ਇਲਹਾਮ ਹੋਇਆ ਹੈ। ਰੋ ਵਿਚਾਰ ਸਾਹਿਬ ਸਿੰਘ ਜੀ ਮਹਾਰਾਜ ਕਹਿੰਦੇ ਹੈ ਕਿ ਉਹ ਪੈਗਾਮ ਨੂੰ ਲਿਆਉਣ ਵਾਲੇ ਅਗਾਸੀ ਪੈਗਾਮ ਨੂੰ, ਕੁਰਾਨ ਨਾਮ ਹੈ ਕੁਰ ਆਕਾਸ਼ ਦੇ ਰਾਹੀਂ, ਕੁਰ ਨਾਮ ਬਾਣੀ ਦਾ ਹੈ, ਆਕਾਸ਼ੀ ਬਾਣੀ ਜੀ ਨੂੰ ਉਤਰੀ ਉਹਦਾ ਨਾਮ ਕੁਰਾਨ ਹੈ। ਸੋ ਹਜ਼ੂਰ ਕਹਿੰਦੇ ਹਨ ਇਹ ਜਿਹੜੇ ਪੈਗੰਬਰ ਕਹਿੰਦੇ ਸਾਨੂੰ ਆਕਾਸ਼ੀ ਪੈਗਾਮ ਉਤਰੇ ਹੈ, ਕਿਉਂ ਪੈਗੰਬਰ ਨਵੇਂ ਮਤ ਦੇ ਪ੍ਰਵਿਰਤ ਕਰਨ ਵਾਲੇ। 1,24,000 ਪੈਗੰਬਰ ਮੰਨੇ ਹੈ, 1,000 ਖਲੀਫਾ ਮੰਨੇ ਹੈ, 1,24,000 ਇਸਦੇ ਤਾਂ ਹੀ ਮੁਹੰਮਦ ਸਾਹਿਬ ਨੂੰ ਅਖੀਰੀ ਪੈਗੰਬਰ ਇਹਨਾਂ ਲੋਕਾਂ ਨੇ ਮੰਨੇ ਹੈ। ਹਜ਼ੂਰ ਫਰਮਾਉਂਦੇ ਹਨ ਇਹ ਜਿਹੜੇ ਪੀਰ ਮੁਰਸ਼ਿਦ ਹਨਗੇ ਤੇ ਪੈਗੰਬਰ ਹਨਗੇ ਨਵੇਂ ਮਤ ਨੂੰ ਪ੍ਰਵਿਰਤ ਕਰਨ ਵਾਲੇ ਮੁਸਲਮਾਨਾਂ ਦੇ।
ਸਾਲਕ ਸਾਧਕ,
ਸਾਲਕ ਗਿਆਨਵਾਨ ਆਪਣੇ ਆਪ ਨੂੰ ਕਹਾਉਣ ਵਾਲੇ, ਸਾਧਕ ਸਿਦਕ ਵਾਲੇ ਮੁਰੀਦ ਆਪਣੇ ਆਪ ਨੂੰ ਕਹਾਉਣ ਵਾਲੇ, ਭਰੋਸੇ ਵਾਲੇ।
ਸੋਹਦੇ ਔਰ ਸ਼ਹੀਦ,
ਸੋਹਦੇ ਜਿਹੜੇ ਗਰੀਬ ਲੋਕ ਹਨਗੇ, ਸੋਹਦੇ ਆਪਣੇ ਕੋਠਵਾਰੀਏ ਲੋਕ, ਸੋਹਦਾ ਬਾਹਲੇ ਗਰੀਬ ਆਦਮੀ ਨੂੰ ਕਹਿੰਦੇ ਆ, ਪਰ ਇੱਥੇ ਸੋਹਦੇ ਸ਼ਬਦ ਸ਼ਹੀਦਾਂ ਦਾ ਬਹੁ ਵਚਨ ਹੈ। ਸ਼ਹੀਦ ਉਹ ਜਿਹੜੇ ਆਪੋ ਵਿੱਚ ਜਿਵੇਂ ਹਸਨ ਤੇ ਹੁਸੈਨ ਮਰ ਗਏ ਸਨ, ਇੱਕ ਲੜਕੀ ਰਾਜੇ ਦੀ ਪਿੱਛੇ ਲੜਕੇ ਖੂਹ ਦੇ ਵਿੱਚ ਡਿੱਗ ਪਏ ਸਨ ਟੋਏ ਵਿੱਚ, ਫਿਰ ਕਹਿੰਦੇ ਹਨ ਮੱਕੜੀ ਨੂੰ ਜਾਲਾ ਕਰਤਾ, ਜਦੋਂ ਪਾਲਣ ਲੱਗੇ ਕਹਿੰਦੇ ਇਹ ਜਿਹੜਾ ਸੀਗਾ ਸਾਨਾ ਜੀ ਨੂੰ ਕਹਿੰਦੇ ਹਨ, ਇਸ ਨੂੰ ਕਹਿੰਦੇ ਉਹ ਤੋੜ ਦਿੱਤਾ ਸੀ ਜਾਲ ਤੇ ਉਹਦੇ ਮਾਰ ਦਿੰਦੇ ਉਹਦੇ ਨਾਲ, ਇਹ ਝਾਤੀ ਉਹਨੂੰ ਮੰਗਾਈ ਕੱਢਣ ਦੀ ਕਰਦੇ ਆ ਮਾਰ ਕੇ ਉਹਦੇ ਨਾਲ ਵੈਰ ਇਹਨਾਂ ਦਾ ਅੱਗੇ ਇਹਨਾਂ ਨੇ ਮਸ਼ਕਾਂ ਤਾਰਤੀਆਂ ਸੀ ਕੂਨੇ ਤੋੜਦੇ ਸੀ ਤੇ ਮਾਰਦੇ ਇਸ ਤਰ੍ਹਾਂ। ਸੋ ਰਹੋ ਵਿਚਾਰ ਕੀ ਇਸ ਸਾਲ ਚ ਪੈਣਾ ਹੈ ਪੀਰ ਪਕੰਬਰ ਇਸ ਪ੍ਰਕਾਰ ਸਿਦਕ ਵਾਲੇ ਜਿਗਿਆਸੂ ਜਿਹੜੇ ਹਨ ਇਹਨਾਂ ਦੇ ਭਰੋਸੇ ਵਾਲੇ ਮਰੀਜ਼
ਸੋਧੇ ਔਰਤ ਹੀ
ਸੋਧੇ ਜਿਹੜੇ ਗਰੀਬ ਆਦਮੀ ਜਾਂ ਸੋਧੇ ਸ਼ਹੀਦਾਂ ਦਾ ਬਹੁਤ ਵਚਨ ਹੈ ਜਿਹੜੇ ਧਰਮ ਯੁੱਗ ਵਾਸਤੇ ਮਰੇ ਹੋਣ, ਸ਼ਹੀਦ ਹਸਨ ਹੁਸੈਨ ਆਦਿਕ ਜਿਵੇਂ ਲੜਕੀ ਪਿੱਛੇ ਮਰ ਕੇ ਇਹਦੇ ਦੋਧੇ ਮਰੇ ਮੁਹੰਮਦ ਦੇ
ਸ਼ੇਖ ਮਸਾਇਕ ਕਾਜੀ ਮੁੱਲਾ
ਇਸ ਪ੍ਰਕਾਰ ਸ਼ੇਖ ਜਿਹੜੇ ਬਿੰਦ ਜਾਤੀ ਵਾਲੇ ਕਹਾਉਂਦੇ ਆਪਣੇ ਆਪ ਨੂੰ ਮੁਸਲਮਾਨਾਂ ਵਿੱਚੋਂ ਜਿਵੇਂ ਬ੍ਰਾਹਮਣ ਹਨ ਹਿੰਦੂਆਂ ਵਿੱਚੋਂ ਕਿਉਂ ਜਿਹੜੇ ਵੱਡੀ ਜਾਤ ਵਾਲੇ ਉਹਨੂੰ ਸ਼ੇਖ ਜਾਂ ਸ਼ੇਖ ਜਿਹੜੇ ਬ੍ਰਾਹਮਣਾਂ ਤੋਂ ਮੁਸਲਮਾਨ ਬਣਾਏ ਉਹ ਸ਼ੇਖ ਜਾਤੀ ਵਾਲੇ ਸਮਝਣੇ ਅੱਗੇ
ਮਸਾਇਕ
ਮਿੰਨਤਾਂ ਕਰਨ ਵਾਲੇ ਜਿਹੜੇ ਮੁਸ਼ਕਤਾਂ ਕਰਨ ਵਾਲੇ ਮਹੰਤ ਲੋਕ ਪੂਜਨੀਕ
ਕਾਜੀ ਮੁੱਲਾ
ਕਾਜੀ ਜਿਹੜੇ ਸ਼ਰ੍ਹਾਂ ਦੀ ਵਿਵਸਥਾ ਦੱਸਣ ਵਾਲੇ ਕਿਸ ਪ੍ਰਕਾਰ ਸ਼ਰ੍ਹਾਂ ਕਹਿੰਦੀ ਉਹ ਕਰਨਾ ਫਤਵੇ ਲਾਉਣ ਵਾਲੇ ਤੇ ਮੁੱਲਾਂ ਮੁਲਾਣੇ ਮੁੰਡਿਆਂ ਨੂੰ ਪੜ੍ਹਾਉਣ ਵਾਲੇ ਮਦਰਸਿਆਂ ਵਿੱਚ ਜਾਂ ਮੁਰਦਿਆਂ ਨੂੰ ਦਬਾਉਣ ਵਾਲੇ ਫਾਇਦਾ ਦੇਣ ਵਾਲੇ ਮਰਨ ਵਾਲੇ ਇਹ ਸਾਰੇ ਜਿਹੜੇ ਕਹਿੰਦੇ ਦਰਦੇ ਸਾਰੇ ਦਰਵੇਸ਼ ਹੀ ਹੈ, ਦਰਵੇਸ਼ ਕੂਕਰ ਦੀ ਨਹੀਂ ਪਰਮੇਸ਼ੁਰ ਦੇ ਦਰ ਵਿੱਚ ਹੈ ਜਾਂ ਦਰ ਦੇ ਵਿੱਚ ਦਰਵੇਸ਼ ਜਿਹੜੇ ਹਨਗੇ ਦਰਵੇਸ਼ ਦਰ ਦੇ ਵਿੱਚ ਅਵੇਸ਼ ਪ੍ਰਵੇਸ਼ ਹੋਣ ਵਾਲੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਹੈ ਤੇ ਰਸੀਦ ਆਪਣੇ ਆਪ ਨੂੰ ਪਹੁੰਚ ਵਾਲੇ ਕਹਾਉਂਦੇ ਹੈ, ਪਹੁੰਚ ਅਸਲ ਚ ਕਿਸੇ ਦੀ ਨਹੀਂ ਹੈ ਸਾਰੇ ਦਰਵੇਸ਼ ਹੀ ਹੈ ਪਰਮੇਸ਼ ਦੇ ਦਰ ਵਿੱਚ ਦਰਵੇਸ਼ ਹੋ ਕੇ ਪਹੁੰਚੇ ਹੋਏ ਗਰੀਬ ਹੋ ਕਰਕੇ ਫਕੀਰ ਬਣ ਕੇ
ਬਰਕਤ ਤਿੰਨ ਕਹੋ ਅਗਲੀ
ਮਹਾਰਾਜ ਇਹਨਾਂ ਨੂੰ ਬਰਕਤਾਂ ਤਾਂ ਬੜੀਆਂ ਹੈ ਕਹਿੰਦੇ ਠੀਕ ਹੈ ਪਰਮੇਸ਼ੁਰ ਦਾ ਬਖਸ਼ਿੰਦ ਬਿਰਦਾ ਹੈ ਬਖਸ਼ਿਸ਼ ਉਹਨਾਂ ਨੂੰ ਅਗਲੀਆਂ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਸ਼ਕਤੀ ਬਹੁਤ ਦਿੱਤੀ ਹੈ ਉਹਨਾਂ ਨੂੰ ਅਗਲੀ ਬੇਅੰਤ ਸ਼ਕਤੀਆਂ ਦਿੱਤੀਆਂ ਮੂਸੇ ਆਦਿਕਾਂ ਨੂੰ ਮੁਹੰਮਦ ਆਦਿਕਾਂ ਨੂੰ ਸ਼ਕਤੀਆਂ ਦਾ ਬੇਅੰਤ ਬਖਸ਼ੀਆਂ ਹਨ
ਪੜ੍ਹਦੇ ਰਹਿਣ ਜ਼ਰੂਰ
ਪਰ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦੇ ਸਾਰੇ ਪੜ੍ਹਦੇ ਰਹਿਣ ਜ਼ਰੂਰ ਦਰੂਦ ਪ੍ਰਾਰਥਨਾ ਜਿਵੇਂ ਆਨੰਦ ਸਾਹਿਬ ਪੜ੍ਹੀਦਾ ਕਿਹੜਾ ਪ੍ਰਸ਼ਾਦੇ ਉਹ ਪ੍ਰਾਰਥਨਾ ਕਰਦੇ ਰਹਿੰਦੇ ਹੈ ਰੁਮਾਲ ਪਾ ਕੇ ਭੋਜਨ ਤੇ ਉਹਦੇ ਨਾਲ ਦਰੂਦ ਹੈ ਸੋ ਇਸ ਤਰ੍ਹਾਂ ਦਰੂਦ ਪ੍ਰਾਰਥਨਾ ਕਰਦੇ ਰਹਿੰਦੇ ਟੱਪੇ ਜੇ ਪੜ੍ਹ ਪੜ੍ਹ ਕੇ ਸੁਭਾਨ ਅੱਲਾ ਦੇ
ਕੁਛ ਨਾ ਸਾਜੇ ਕੁਛ ਨਾ ਢਾਹੇ
ਉਹ ਫਿਰ ਪਰਮੇਸ਼ੁਰ ਮਹਾਰਾਜ ਇਹਨਾਂ ਦੇ ਵੱਸ ਨਹੀਂ ਕਹਿੰਦੇ ਨਾ ਭਾਈ ਸੁਤੰਤਰ ਹੈ ਕੁਛ ਨਾ ਸਾਜੇ ਪੁੱਛ ਕੇ ਜਗਤ ਨੂੰ ਰਚਦਾ ਨਹੀਂ ਇਹਨਾਂ ਪੀਰਾਂ ਪਕੰਬਰਾਂ ਤੋਂ ਤੇ ਪੁੱਛ ਕੇ ਜਗਤ ਦੀ ਪੜ੍ਹ ਲਓ ਨਹੀਂ ਕਰਦਾ ਵੀ ਹੁਣ ਪੜ੍ਹ ਲਓ ਕਰ ਲਵਾਂ ਉਹ ਸੁਤੰਤਰ ਹੈ ਪਰਮੇਸ਼ੁਰ
ਕੁਛ ਨਾ ਦੇਵੈ ਲੈ
ਪੁੱਛ ਕਰਕੇ ਕਿਸੇ ਨੂੰ ਦਾਤ ਨਹੀਂ ਦਿੰਦਾ ਪੁੱਛ ਕੇ ਕਿਸੇ ਦੇ ਪਾਸੋਂ ਜਿੰਦ ਨਹੀਂ ਲੈਂਦਾ ਜੇ ਪੁੱਛ ਕੇ ਦੇਵੇ ਕੌਣ ਦੇਣ ਮੈਂ ਭੀਲੀ ਵਰਗਿਆਂ ਨੂੰ ਕੌਣ ਨਿਹਾਲ ਕਰਨ ਦਿੰਦਾ ਸੀ ਉਹ ਸਦਾ ਬਖਸ਼ਿੰਦ ਭਾਈ ਲਾਲੋ ਵਰਗਿਆਂ ਦੇ ਉਹਦੇ ਉਹਦੇ ਪ੍ਰਸ਼ਾਦਿਆਂ ਚੋਂ ਦੁੱਧ ਕੱਢ ਕੇ ਵਿਖਾ ਦਿੱਤਾ ਮਹਾਰਾਜ ਜੀ ਨੇ ਕਿਉਂ ਪੁੱਛ ਕੇ ਨਹੀਂ ਦਾਤ ਦਿੰਦਾ ਤੇ ਪੁੱਛ ਕਰਕੇ ਲੈਂਦਾ ਨੀ ਜਿੰਦਾ ਤੈਨੂੰ ਸਦਾ ਸੁਤੰਤਰ ਹੈ
ਆਪਣੀ ਕੁਦਰਤ ਆਪੇ ਜਾਣੈ
ਆਪਣੀ ਕੁਦਰਤ ਸ਼ਕਤੀ ਨੂੰ ਆਪ ਹੀ ਅੰਤਰਜਾਮੀ ਵਾਹਿਗੁਰੂ ਜਾਣਦਾ ਹੈ
ਆਪੇ ਕਰਨ ਕਰੇ
ਆਪ ਹੀ ਸਾਰਾ ਜਗਤ ਜਿਹੜਾ ਕਰਨ ਕਾਰਜ ਰੂਪ ਆਪ ਹੀ ਕਰਨ ਕਾਰਨ ਸਮਰੱਥ ਹੈ ਆਪ ਹੀ ਸਾਰਿਆਂ ਕਾਰਨਾਂ ਨੂੰ ਕਰਨ ਵਾਲਾ ਪਰਮੇਸ਼ੁਰ ਹੈ ਆਪ ਹੀ ਕਰਨ ਤਿੰਨ ਗੁਣ ਪੈਦਾ ਕੀਤੇ ਹੈ ਆਪ ਉਹਨਾਂ ਦੁਆਰਾ ਪੰਜ ਤੱਤ ਸੂਖਮ ਤੱਤ ਸੂਲ ਤੱਤ ਰਚੇ ਹੈ ਕਿਉਂ ਕਾਰਨ ਕਾਰਜ ਤੇ ਕਰਨ ਰੂਪ ਆਪ ਹੀ ਹੁਣ ਕਰਨਾ ਕੀਤੇ ਕਰਨ ਕਾਰਨ
ਸਭ ਨਾ ਵੇਖੈ ਨਜ਼ਰ ਕਰ
ਇਹ ਸਾਰਿਆਂ ਤੇ ਆਪਣੀ ਦ੍ਰਿਸ਼ਟੀ ਕਰਕੇ ਵੇਖਣ ਵਾਲਾ ਹੈ ਉਹ
ਜੈ ਭਾਵੈ ਤੈ ਦੇ
ਜਿਹੜਾ ਉਹਦੀ ਸਰਵਾ ਕਰਦਾ ਹੈ ਜਿਹੜਾ ਭਾ ਜਾਂਦੀ ਹੈ ਜਿਹਦੀ ਕਰਨੀ ਉਸ ਨੂੰ ਪਰਮੇਸ਼ੁਰ ਦਾਤ ਦੇ ਦਿੰਦਾ ਬਖਸ਼ਿਸ਼ ਕਰ ਦਿੰਦਾ ਹੈ
ਖਾਵਾ ਨਾਵ ਨਾ ਜਾਣੀਏ
ਫਿਰ ਮਹਾਰਾਜ ਉਹਦਾ ਸਰੂਪ ਦਾ ਤੁਸੀਂ ਸੋ ਕੇਵਲ ਉਹ ਕਿਹਾ ਨਹੀਂ ਜਾਂਦਾ ਬੇਅੰਤ ਕਹਿਤਾ ਉਹਨੂੰ ਅੱਪੜ ਨਹੀਂ ਸਕਦਾ ਕੋਈ ਤੁਸੀਂ ਦੱਸ ਦਿੱਤਾ ਹੈ ਪੀਰ ਪਕੰਬਰ ਸਾਰੇ ਦਰੂਦ ਹੀ ਪੜ੍ਹਦੇ ਰਹਿੰਦੇ ਹੈ ਉਹ ਥਾਂ ਤਾਂ ਦੱਸ ਦਿਓ ਫਿਰ ਉਸਦਾ ਹਜ਼ੂਰ ਫਰਮਾਉਂਦੇ ਹਨ
ਖਾਵਾ ਨਾਵ ਨਾ
ਜਾਣੀਏ ਕੇਵਟ ਦੇ ਅਰਥ ਹੁਣ ਤਾਂ ਕੀਤੇ ਇਸ ਤੋੜੀ ਤਾਂ ਹੁਣ ਅੱਗੇ ਕੇਵਟ ਕਿਸ ਥਾਂ ਦੇ ਅਰਸਾਹ ਚ ਵੀ ਹੋ ਗਿਆ ਸੀ ਕਿੱਡਾ ਕੁ ਵੱਡਾ ਕਹਿ ਦਈਏ ਕਿਹੜਾ ਥਾਂ ਦੱਸੀਏ ਪਰ ਫਿਰ ਵਿਸਤਾਰ ਕਰਕੇ ਵੀ ਕਿਹਾ ਆਪਣੇ
ਆਵਾ ਨਾਵ ਨਾ ਜਾਣੀ ਹੈ।
ਇਹ ਕਾਜੀ ਉਸ ਪਰਮੇਸ਼ਰ ਦੇ ਥਾਵਾਂ ਦੇ ਨਾਮ ਨਹੀਂ ਜਾ ਸਕਦੇ ਕਿੰਨੇ ਕੁ ਉਹਦੇ ਥਾਂ ਹੈ ਤੇ ਕਿੰਨੇ ਕੁ ਉਹਦੇ ਥਾਵਾਂ ਦੇ ਨਾਂ ਹਨ।
ਨਾਵਾ ਕੇਵਲ ਨਾਮ,
ਅਗਰ ਨਾਂ ਵਿੱਚੋਂ ਕਿੱਡਾ ਵੱਡਾ ਉਹਦਾ ਸਤਨਾਮ ਹੈ ਇਹ ਵੀ ਨਹੀਂ ਕਿਹਾ ਜਾ ਸਕਦਾ। ਸਤਨਾਮ ਤੇਰਾ ਪਰਾ ਪੂਰਵ ਨਾ, ਥਾਵਾਂ ਦੇ ਨਾਮ ਨਹੀਂ ਜਾਣ ਸਕੀ ਦੇ ਕਿਹੜੇ ਥਾਂ ਦੱਸੀਏ, ਕਿਹੜੇ ਕਿਹੜੇ ਨਾਂ ਦੱਸੀਏ, ਕਿ ਸਰਵਤਰ ਦੇਸਾ ਹੈ ਉਸਦਾ ਨਾਮ ਕਿੱਡਾ ਕੁ ਵੱਡਾ ਦੱਸੀਏ ਜਿਸਦਾ ਅਨਾਮੇ ਆਦਿਕ ਨਾਮ ਹਨ।
ਜਿੱਥੇ ਵਸੈ ਮੇਰਾ ਪਾਤਸ਼ਾਹ,
ਇਹ ਕਾਜੀਓ ਜਿੱਥੇ ਮੇਰਾ ਪਾਤਸ਼ਾਹ ਅਕਾਲ ਪੁਰਖ ਸਰੂਪ ਦਾ ਮਾਲਕ ਵਸਦਾ ਹੈ।
ਤੂੰ ਕੇਵਲ ਹੈ ਥਾ,
ਉਹ ਕਿੱਡਾ ਕੁ ਵੱਡਾ ਥਾਂ ਦੱਸੀਏ ਤੈਨੂੰ ਕਸਮ ਕੀਤਾ ਜਾਣਾ, ਨਹੀਂ ਕਿਹਾ ਜਾ ਸਕਦਾ ਕਿਸੇ ਪਾਸੋਂ।
ਅੰਬੜ ਕੋਈ ਨਾ ਸਕਈ,
ਸਤਿਗੁਰੂ ਜੇ ਤੁਸੀਂ ਨਹੀਂ ਪਹੁੰਚ ਸਕਦੇ ਜਿਹੜੇ ਪਹੁੰਚੇ ਉਹਨਾਂ ਨੂੰ ਪੁੱਛ ਲਓ। ਮਹਾਰਾਜ ਕਹਿੰਦੇ ਅੰਬੜ ਕੋਈ ਨਾ ਸਕੀ, ਜੇ ਕਾਜੀਓ ਕੋਈ ਪਹੁੰਚ ਹੀ ਨਹੀਂ ਸਕਦਾ ਉਸ ਸਰੂਪ ਵਿੱਚ, ਕਿਸੇ ਦੀ ਪਹੁੰਚ ਹੈ ਹੀ ਨਹੀਂ ਉੱਥੇ।
ਆਓ ਕਿਸੇ ਨੂੰ ਪੁੱਛਣ ਜਾ,
ਮਹਾਰਾਜ ਕਿਸੇ ਨੂੰ ਪੁੱਛਿਆ, ਕਹਿੰਦੇ ਕਿਹਨੂੰ ਪੁੱਛਣ ਜਾਈ ਜਦੋਂ ਪਹੁੰਚ ਵਾਲੇ ਹੈ ਹੀ ਨਹੀਂ, ਅੰਤਰਜਾਮੀ ਅਗਲਾ ਪਾਰ ਹੈ।
ਵਰਨਾ ਵਰਨ ਨਾ ਭਾਵਨੀ,
ਮਹਾਰਾਜ ਜਿਹੜੇ ਵੱਡੇ ਕੀਤੇ ਇਹ ਤਾਂ ਪਹੁੰਚੇ ਹੋਏ ਹੋਣੇ ਹੈ, ਮਹਾਰਾਜ ਕਹਿੰਦੇ ਇਹਨਾਂ ਨੂੰ ਕੀ ਪਹੁੰਚਣਾ ਸੀ।
ਵਰਨਾ ਵਰਨ ਨਾ ਭਾਵਨੀ,
ਇਹ ਪਰਮੇਸ਼ਰ ਪਰਦੇ ਸਾਰੀ ਤੁਕ
ਜੇ ਕਿਸੇ ਵੱਡਾ ਕਰੇ,
ਇਹ ਕਰਕੇ ਪਰਮੇਸ਼ਰ ਕਿਸੇ ਨੂੰ ਭਾਈ ਵੱਡਾ ਕਰ ਦੇਵੇ। ਵਰਨਾ ਵਰਨ ਭਾਵਨੀ, ਵਰਨਨ ਤਾਂ ਅੱਗੇ ਹੀ ਨਹੀਂ ਵਰਨ ਪਾਉਂਦਾ, ਬਾਹਮਣ ਨੂੰ ਬਾਹਮਣ ਨਹੀਂ ਪਾਉਂਦੇ, ਖੱਤਰੀ ਨੂੰ ਖੱਤਰੀ ਨਹੀਂ ਪਾਉਂਦੇ, ਆਪੋ ਵਿੱਚ ਖਹਿ ਕਹਿ ਕੇ ਮਰਦੇ ਹੈ। ਜੇ ਕਿਸੇ ਨੂੰ ਵੱਡਾ ਕਰ ਦੇਵੇ, ਖਬਰਾਓ ਕਿੰਨਿਆਂ ਕੁ ਨੂੰ ਖਾ ਪੀ ਜਾਵੇ, ਕਿੰਨਿਆਂ ਨੂੰ ਨਾਸ ਕਰ ਦੇਵੇ, ਉਹ ਤਾਂ ਬਿਆਨ ਪਿਆ ਪਰਮੇਸ਼ਰ, ਉਹਨੇ ਆਪਦੇ ਵਸ ਰੱਖੇ ਹੈ ਸਾਰੇ। ਇਸ ਪ੍ਰਕਾਰ ਵਰਨਾ ਵਰਨ ਭਾਵਨੀ, ਵਰਨਾ ਤੇ ਵਰਨ ਨੂੰ ਵਰਨਨ ਤੇ ਵਰਨ ਨਹੀਂ ਪਾਉਂਦੇ। ਜੇ ਕਿਸੇ ਨੂੰ ਵੱਡਾ ਕਰਦੇ, ਖਬਰਾਂ ਕੀ ਖੂਹ ਪੱਟਣ ਲੱਗ ਜੇ ਉਹ, ਜੋ ਅੱਗੇ ਹੀ ਲੜ ਲੜ ਕੇ ਮਰਦੇ, ਕਹਿ ਕਹਿ ਕੇ ਮਰਦੇ ਹਨ, ਉਹ ਪਰਮੇਸ਼ਰ ਨੇ ਆਪਦੇ ਵਸ ਰੱਖੇ ਹੋਏ ਆ ਸਾਰੇ। ਵਰਨਾ ਵਰਨ ਭਾਵਨੀ, ਜੇ ਕਿਸੇ ਨੂੰ ਪਰਮੇਸ਼ਰ ਵੱਡਾ ਕੌਣ ਬ੍ਰਹਮ ਗਿਆਨੀ ਕਰ ਦੇਵੇ, ਉਹਦੇ ਅੰਦਰ ਵਰਨਾ ਤੇ ਵਰਨਾ ਦੀ ਭਾਵਨਾ ਨਹੀਂ ਰਹਿ ਜਾਂਦੀ, ਸਾਰਿਆਂ 'ਚ ਵਾਹਿਗੁਰੂ ਦੀ ਜੋਤ ਵੇਖਣ ਲੱਗ ਜਾਂਦਾ, ਐਸੀ ਬਖਸ਼ਿਸ਼ ਹੋ ਜਾਂਦੀ ਹੈ। ਵਰਨਾ ਵਰਨ ਭਾਵਨੀ, ਉਹਨਾਂ ਦੇ ਅੰਦਰ ਇਹ ਚੰਗਾ ਵਰਨ ਹੈ, ਇਹ ਮਾੜਾ ਵਰਨ ਹੈ, ਇਹ ਭਾਵਨਾ ਨਹੀਂ ਰਹਿ ਜਾਂਦੀ ਜਿਹਨਾਂ ਨੂੰ ਪਰਮੇਸ਼ੁਰ ਵੱਡਾ ਕਰ ਦਿੰਦਾ ਹੈ। ਅਤੇ ਜੇ ਕਿਸੇ ਵੱਡਾ ਕਰੇ, ਜੇ ਕਿਸੇ ਨੂੰ ਪਰਮੇਸ਼ੁਰ ਵੱਡਾ ਕਰ ਦੇਵੇ, ਉਹਨਾਂ ਨੂੰ ਵਰਨਾ ਵਰਨ ਭਾਵਨੀ, ਉਹਨਾਂ ਨੂੰ ਸਭ ਸੰਗਤ ਜੀ ਵਰਨਾ ਦੀ ਜਿਹੜੇ ਅਵਰਨ ਵੀ ਹੈ ਨਾ, ਉਹ ਅਵਰਨ ਨਹੀਂ ਰਹਿੰਦੇ, ਉਹ ਵਰਨ ਵੱਡੇ ਬਣ ਜਾਂਦੇ ਹਨਗੇ। ਉਹਨੇ ਅੰਦਰ ਭਾਵਨਾ ਰਹਿੰਦੀ ਅਵਰਨ ਪੁਣੇ ਦੀ, ਅਵਰਨ ਦੀ, ਅਵਰਨ ਕੌਣ ਹੈ, ਅਗਿਆਨ ਦੇ ਪਰਦੇ ਦੀ, ਉਹਦੇ ਅੰਦਰ ਸੰਗਤ ਨਹੀਂ ਰਹਿੰਦੀ। ਜੋ ਵਰਨ ਕਸਮ ਕਰਨੇ ਜੋ ਪਰਮੇਸ਼ੁਰ ਹੈ, ਉਹਦੇ ਵਿੱਚ ਉਹ ਭੇਦ ਹੋ ਜਾਂਦੇ ਹਨ।
ਜੇ ਕਿਸੇ ਵੱਡਾ
ਕਰੇ, ਕਿਸੇ ਨੂੰ ਮਾਰਾ ਵੱਡਾ ਕਰਦੇ, ਵਰਨਾ ਵਰਨਾ ਦੀ ਭਾਵਨੀ ਚੱਕੀ ਜਾਂਦੀ ਹੈ, ਸਾਰਿਆਂ 'ਚ ਵਾਹਿਗੁਰੂ ਦੀ ਜੋਤ ਹੀ ਸਮਝ ਲੈਂਦਾ ਹੈ।
ਵੱਡੇ ਹੱਥ ਵਡਿਆਈ,
ਵੱਡੇ ਪਰਮੇਸ਼ੁਰ ਦੇ ਹੱਥ ਭਾਈ ਵਡਿਆਈਆਂ ਹੋਣਗੀਆਂ।
ਜੈ ਭਾਵ ਹੈ ਤੈ
ਦੇ, ਜਿਹੜਾ ਇਹ ਕਾਜੀ ਉਸ ਨੂੰ ਭਾ ਜਾਂਦਾ, ਉਹਨੂੰ ਬਖਸ਼ਿਸ਼ ਕਰ ਦਿੰਦਾ ਹੈ।
ਹੁਕਮ ਸਵਾਰੇ ਆਪਣੇ,
ਇਹ ਸਾਰੇ ਜਿੰਨੇ ਜੀ ਜਾਂਦਾ ਆਪਦੇ ਹੁਕਮ ਵਿੱਚ ਹੀ ਉਸ ਨੂੰ ਸਵਾਰੇ ਹੋਏ। ਸੁਤੰਤਰ ਨਹੀਂ ਕੋਈ ਆਦਮੀ ਬਣ ਸਕਦਾ।
ਚਸਾ ਨਾ ਢਿੱਲ ਕਰੇ,
ਜਦੋਂ ਮਹਾਰਾਜ ਚਾਹੁੰਦਾ ਉਹ ਚਸਾ 15 ਵਾਰੀ ਅੱਖ ਫੜਕੇ ਇੱਕ ਬਿਸਵਾ ਹੁੰਦਾ, 15 ਬਿਸਵਿਆਂ ਦਾ ਇੱਕ ਚਸਾ ਹੁੰਦਾ, ਇਹਨਾਂ ਚਿਰ ਵੀ ਢਿੱਲ ਦੇਰ ਨਹੀਂ ਕਰਦਾ ਹੈ।
ਸਭ ਤੂੰ ਆਖੇ ਬਹੁਤ ਬਹੁਤ,
ਵਰਨਾ ਵਰਨਾ ਭਾਵ ਨਹੀਂ, ਜੇ ਕਿਸੇ ਵੱਡਾ ਕਰੇ, ਜਿਸ ਕਿਸੇ ਨੂੰ ਪਰਮੇਸ਼ੁਰ ਵੱਡਾ ਕਰ ਦਿੰਦਾ ਹੈ, ਉਹ ਇਉਂ ਨਹੀਂ ਜਾਣਦਾ ਵੀ ਇਹ ਚੰਗੇ ਵਰਨ ਵਾਲੇ ਨੂੰ ਵੱਡਾ ਕਰਨਾ ਜਾਂ ਵਰਨ ਵਾਲੇ ਨੂੰ ਵੱਡਾ ਕਰਨਾ, ਜਿਹਨੂੰ ਚਾਹੁੰਦਾ ਵੱਡਾ ਕਰ ਦਿੰਦਾ ਹੈ। ਉਸ ਵੱਡੇ ਦੇ ਹੱਥ ਵਡਿਆਈਆਂ, ਜਿਸ ਨੂੰ ਪਾ ਜਾਂਦਾ ਉਸ ਨੂੰ ਬਖਸ਼ਿਸ਼ ਕਰ ਦਿੰਦਾ।
ਹੁਕਮ ਸਵਾਰੇ ਆਪਣੇ,
ਆਪਣੇ ਹੁਕਮ ਵਿੱਚ ਹੀ ਸਾਰੇ ਸੰਸਾਰ ਨੂੰ ਸਵਾਰਿਆ ਹੋਇਆ ਹੈ।
ਜਸਾ ਨਾ ਢਿੱਲ ਕਰੇ,
ਜਸਾ ਮਾਤਰ ਵੀ ਢਿੱਲ ਦੇਰ ਨਹੀਂ ਕਰਦਾ ਹੈ ਕਰਨ ਲੱਗਾ।
ਸਭ ਤੂੰ ਆਖੇ ਬਹੁਤ ਬਹੁਤ,
ਸਾਰੇ ਮਹਾਰਾਜ ਜਿੰਨੇ ਲੋਕ ਹੈ, ਬਹੁਤਾ ਹੀ ਬਹੁਤਾ ਉਸ ਪਰਮੇਸ਼ੁਰ ਨੂੰ ਕਹਿੰਦੇ ਹਨ।
ਲੈਣਾ ਕਹਿ ਵਿਚਾਰ,
ਉਹ ਪਰਮੇਸ਼ੁਰ ਵੱਡਾ ਹੋ ਜਾਂਦਾ ਹੁਣ, ਮਹਾਰਾਜ ਕਹਿੰਦੇ ਉਹ ਵੱਡਾ ਨਹੀਂ ਭਾਈ ਹੁੰਦਾ। ਸਾਰੇ ਲੋਕ ਜਿਹੜੇ ਆ, ਬਹੁਤਾ ਸਾਨੂੰ ਪਦਾਰਥ ਦੇ, ਬਹੁਤੀ ਸਾਨੂੰ ਉਮਰ ਦੇ, ਬਹੁਤਾ ਸਾਨੂੰ ਜਸ ਦੇ, ਬਹੁਤੀ ਸਾਨੂੰ ਵਡਿਆਈ ਦੇ, ਇਹੋ ਲੈਣ ਵਾਸਤੇ ਵਿਚਾਰ 'ਚ ਫਸੇ ਹੋਏ ਵਡਿਆਈਆਂ ਕਰਦੇ ਹੈ। ਉਹ ਪਰਮੇਸ਼ੁਰ ਵੱਡਾ ਕਿਸੇ ਦਾ ਕੀਤਾ, ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ, ਜੇ ਸਾਰੇ ਨਾਸਤਿਕ ਹੋ ਜਾਣ ਘਰ ਨਹੀਂ ਜਾਂਦਾ, ਕੋਈ ਤਰ੍ਹਾਂ ਸਹਿੰਦਾ ਪਰਮੇਸ਼ੁਰ ਤਾਂ ਸਭ ਕੋਈ ਬਹੁਤੇ ਪਦਾਰਥਾਂ ਦੀ ਇੱਛਾ ਨੂੰ ਲੈ ਕੇ, ਬਹੁਤੇ ਜਹਦੀ ਇੱਛਾ ਨੂੰ ਲੈ ਕੇ ਬਹੁਤਾ ਹੀ ਬਹੁਤਾ ਵਾਹਿਗੁਰੂ ਦੇ ਗੁਣਾਂ ਨੂੰ ਕਹੀ ਜਾਂਦਾ ਹੈ, ਪਰ ਮੰਗਣ ਤੋਂ ਰਹਿਤ ਕੋਈ ਨੀ ਵੇਖੀਦਾ।
ਲੈਣਾ ਕਹਿ ਵਿਚਾਰ,
ਉਹ ਕੋਈ ਰਿੱਧੀਆਂ ਸਿੱਧੀਆਂ ਦੇ ਲੈਣ ਦੇ ਵਿਚਾਰ ਚ, ਕੋਈ ਜਸ ਲੈਣ ਦੇ ਵਿਚਾਰ ਚ ਸਾਰੇ ਲੱਗੇ ਰਹਿੰਦੇ ਹੈ।
ਕੇਵਲ ਦਾਤਾ ਆਖੀਐ,
ਉਸ ਦਾਤੇ ਅਕਾਲ ਪੁਰਖ ਨੂੰ ਕਿੱਡਾ ਕੁ ਵੱਡਾ ਭਾਈ ਕਹਿ ਦੇਈਏ।
ਦੇ ਕਹਿ ਰਿਹਾ ਸੁਮਾਰ,
ਜਿਹੜਾ ਪਰਮੇਸ਼ੁਰ ਦੇ ਕੇ ਹੋਏ ਸਾਰਿਆਂ ਦੀ ਗਿਣਤੀ ਕਰ ਰਿਹਾ, ਉਹ ਕਿਤਨੇ ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁਰੀ ਕਲਾਮ, ਸਭਨਾ ਦੀ ਸ਼ੁਮਾਰ ਗਿਣਤੀ ਕਰ ਰਿਹਾ ਹੈ, ਉਸ ਦਾਤੇ ਨੂੰ ਕਿੱਡਾ ਕੁ ਵੱਡਾ ਕਹਿੰਦੇ। ਜੀ ਜੰਤ ਕੀੜੀਆਂ ਹੀ ਨੀ ਗਿਣੀਆਂ ਜਾਂਦੀਆਂ, ਕਿੰਨੀਆਂ ਪਰਮੇਸ਼ੁਰ ਕੀੜੀਆਂ ਹੀ ਪੈਦਾ ਕੀਤੀਆਂ। ਜਿਹੜਾ ਸਾਰੇ ਨੂੰ ਦਾਤ ਦੇ ਕੇ ਸ਼ੁਮਾਰ ਗਿਣਤੀ ਕਰ ਰਿਹਾ, ਉਹਨੂੰ ਕਿਹੜਾ ਗਿਣ ਸਕਦਾ ਹੈ? ਕਿੱਡਾ ਕੁ ਵੱਡਾ ਦਾਤਾ ਉਸ ਨੂੰ ਆਖੀਏ। ਇੱਕ ਤਿਰਨ ਹਾਰੀ, ਇੱਕ ਮਾਸ ਹਾਰੀ, ਇੱਕ ਤਿਰਨ ਖਾ, ਇੱਕ ਨਾ ਛੱਤੀ ਅੰਮ੍ਰਿਤ ਪਾ ਹੈ, ਇੱਕ ਮਿੱਟੀਆਂ ਮੈਂ ਮਿੱਟੀਆਂ ਖਾ ਹੈ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੇ ਦਾਤਾ ਮਰੇ ਨਾ ਕੋਏ, ਨਾਨਕ ਮੁੱਠੇ ਜਾਹੇ ਨਾਹੀ ਮਨ ਕੋਏ। ਉਹ ਸਾਰਿਆਂ ਨੂੰ ਦਾਤ ਦੇ ਕੇ ਫਿਰ ਰਿਹਾ ਸੁਮਾਰ, ਸੁਮਾਰ ਗਿਣਤੀ ਤੋਂ ਰਹਿਤ ਹੋ ਰਿਹਾ, ਉਹਦੀ ਗਿਣਤੀ ਨੀ ਪਾ ਸਕਦਾ ਕੋਈ, ਉਹ ਬੇਅੰਤ ਹੈ।
ਨਾਨਕ ਤੂਤ ਨਾ ਆਵਈ,
ਫਿਰ ਮਾਰਾ ਉਹਦਾ ਖਜ਼ਾਨਾ, ਜਿਵੇਂ ਰਾਜਿਆਂ ਦੇ ਖਜ਼ਾਨੇ ਮੁੱਕ ਜਾਂਦੇ ਹੈ, ਐਂ ਮੁੱਕ ਜਾਂਦਾ ਹੁਣ ਤਾਂ ਮਹਾਰਾਜ ਕਹਿੰਦੇ ਨੇ, ਹੇ ਭਾਈ ਉਹ ਕੋਈ ਉਹਦੇ ਖਜ਼ਾਨੇ ਨੀ ਕਦੇ ਟੋਟ ਘਾਟਾ ਨੀ ਆਉਂਦਾ ਹੈ।
ਤੇਰੇ ਜੁਗ ਹੈ ਜੁਗ ਹੈ
ਭੰਡਾਰੇ, ਜੁਗਾਂ ਜੁਗਾਂ ਚ ਭੰਡਾਰੇ ਭਗਤਾਂ ਦੇ ਹਿਰਦੇ ਭਰੇ ਹੋਏ ਹੈ, ਕਿਸੇ ਪ੍ਰਕਾਰ ਘਾਟਾ ਨੀ, ਸਾਰਿਆਂ ਜੁਗਾਂ ਚ ਸਾਰਿਆਂ ਦੀ ਪਾਲਣਾ ਕਰਦਾ ਹੈ, ਤੂੰ ਬੇਅੰਤ ਹੈ ਸੱਚੇ ਪਾਤਸ਼ਾਹ, ਇਹਦੇ ਘਰ ਚ ਟੋਟਾ ਨੀ ਕਿਸੇ ਪ੍ਰਕਾਰ ਦਾ, ਸਰਵ ਕਲਾ ਸਮਰੱਥ ਹੈ। ਇਹ ਮਹਾਰਾਜ ਕਾਜੀਆਂ ਦੇ ਨਾਲ ਇਸ ਤਰ੍ਹਾਂ ਮੱਕੇ ਦੇ ਜਾਂਦਿਆਂ ਹੋਇਆ ਪ੍ਰਥਾ ਹੈ, ਇਹ ਅਸ਼ਟਪਦੀ ਉਚਾਰਨ ਕੀਤੀ ਹੈ।
ਕੇਵਲ ਦਾਤਾ ਆਖੀਐ, ਦੇ ਕਹਿ ਰਿਹਾ ਸੁਮਾਰ, ਨਾਨਕ ਤੂਤ ਆਵਈ, ਤੇ ਜੁਗਹਿ ਜੁਗਹਿ ਭੰਡਾਰ।
ਵਾਹਿਗੁਰੂ ਜੀ ਕਾ ਖਾਲਸਾ।